ਸਤਨਾਮ ਆਖੇ ਗੁਰੂ ਜੀਓ ਕਾਮ ਕ੍ਰੋਧ ਕਾਇਆ ਕੋ ਗਲ ਜੋ ਕੰਚਨ ਸੋਹਾ ਗਾਟਾਲ ਕਸ ਕਸ ਵਟੀ ਸਹਿ ਸੋਤਾਉ ਨਦਰ ਸਰਾਪ ਵੰਨੀਸ ਚੜਾ ਜਗਤ ਪਸ਼ੂ ਅੰਕਾਲ ਕਸਾਹੀ ਕਰ ਕਰ ਤੈ ਕਰਨੀ ਕਰ ਪਾ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾ ਹੋਰ ਕਿਆ ਕਹੀਐ ਕਿਛ ਕਹਿਣ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰੂ ਸ਼ਬਦ ਵਿਚਾਰ ਸੁਣਨ ਲਈ ਦੂਰ ਨੇੜੇ ਤੋਂ ਬੜੇ ਚਾਵਾਂ ਨਾਲ ਸਮਾਂ ਬਣਾ ਕੇ ਸਤਿਗੁਰੂ ਦੇ ਦਰ ਤੇ ਪਹੁੰਚਦੇ ਹੋ, ਅੱਜ ਵੀ ਪਹੁੰਚੇ। ਸਤਿਗੁਰੂ ਜੀ ਦੇ ਇਸ ਵਿਚਾਰ ਤੋਂ ਪਹਿਲਾਂ ਬਾਹਰੋਂ ਆਏ ਸੱਜਣ ਕਬੱਡੀ ਦੇ ਸੰਬੰਧ ਅੰਦਰ ਵਿਚਾਰਾਂ ਦੀ ਸਾਂਝ ਪਾ ਕੇ ਗਏ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਚਨ ਹੈ ਭਈ ਸਾਰਾ ਜਗਤ ਹੀ ਨਿਰੰਕਾਰ ਦੀ ਬਣਾਈ ਰਚਨਾ ਖੇਡ ਖੇਡ ਰਹੀ ਹੈ। ਰੋਜ਼ ਸ਼ਬਦ ਪੜ੍ਹਦੇ ਹੋ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਤਾ ਖੇਲੈ ਸਗਲ ਜਗਤ। ਸਾਰਾ ਜਗਤ ਇਹ ਖੇਡ ਖੇਡ ਰਿਹਾ ਹੈ, ਜਿਵੇਂ ਬਾਹਰ ਦੀਆਂ ਖੇਡਾਂ ਵਿੱਚ ਦੋ ਪਾਰਟੀਆਂ ਇੱਕ ਦੂਸਰੇ ਦੇ ਮੁਕਾਬਲੇ ਤੇ ਖੜੀਆਂ ਕੀਤੀਆਂ ਜਾਂਦੀਆਂ ਨੇ। ਅੱਜ ਲੜੀਵਾਰ ਸ਼ਬਦ ਦੇ ਅੰਦਰ ਵੀ ਕੁਝ ਐਕੋ ਜੇ ਭਾਵ ਕਰਨ ਬਿਨੇ ਕਰਾਂ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸਾਡੇ ਅੰਦਰ ਵੀ ਦੋ ਸ਼ਕਤੀਆਂ ਨੇ ਬਰਾਬਰ। ਇੱਕ ਪਾਸੇ ਹੈ ਵਿਕਾਰਾਂ ਦੀ ਸ਼ਕਤੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਦੂਸਰੇ ਪਾਸੇ ਹੈ ਸਤਿਗੁਰੂ ਕੋਲੋਂ ਗਿਆਨ ਹਾਸਲ ਕਰਕੇ ਉਹਨਾਂ ਦਾ ਟਾਕਰਾ ਕਰਨਾ। ਇੱਕ ਪਾਸੇ ਬਦੀ ਬਰਾਬਰ ਕਹਿ, ਦੂਸਰੇ ਪਾਸੇ ਨੇਕੀ ਕਹਿ। ਇੱਕ ਪਾਸੇ ਵਿਕਾਰ ਕਨ, ਦੂਸਰੇ ਪਾਸੇ ਨਿਰੰਕਾਰ ਦਾ ਨਾਮ ਹੈ। ਕਈ ਵਾਰ ਇਹ ਐਸਾ ਸਵਾਲ ਉਕਲਾਉਂਦਾ ਧਾਰਮਿਕ ਦੁਨੀਆਂ ਦੇ ਅੰਦਰ ਭਈ ਨਿਰੰਕਾਰ ਨੂੰ ਚਾਹੀਦਾ ਸੀ ਭਈ ਬਦੀ ਨਾ ਪੈਦਾ ਕਰਦਾ, ਕੇਵਲ ਨੇਕੀ ਕੀ ਨੇਕੀ ਪੈਦਾ ਕਰਦਾ। ਜਿਹੜੇ ਲੋਕ ਇਸ ਜਗਤ ਤੇ ਆ ਕੇ ਪਾਪ ਕਰਦੇ ਹਨ, ਉਹ ਪਾਪ ਕਰਦੇ ਹੀ ਨਾ ਕੇਵਲ ਪੁੰਨ ਹੀ ਪੁੰਨ ਹੁੰਦਾ। ਇਹ ਗੱਲ ਸਾਡੀ ਨਿੱਕੀ ਤੰਗ ਦਿਲ ਸੋਚ ਵਿੱਚੋਂ ਨਿਕਲਦੇ ਹਨ ਜਦੋਂ ਗਿਆਨ ਨਹੀਂ ਹੁੰਦਾ ਸਾਰੀ ਕਾਇਨਾਤ ਦਾ। ਸਤਸੰਗਿਓ, ਨਿਰੰਕਾਰ ਨੇ ਜੋ ਵੀ ਪੈਦਾ ਕੀਤਾ ਬਿਲਕੁਲ ਸਾਧ ਸੰਗਤ ਸਤਿਗੁਰੂ ਜੀ ਅੱਜ ਦੇ ਪੌੜੀ ਵਿੱਚ ਕਹਿ ਰਹੇ ਨੇ ਉਹ ਸੱਚ ਕੀਤਾ ਹੈ ਤੇ ਸੱਚ ਹੋ ਰਿਹਾ ਤੇ ਉਹ ਸੱਚ ਰਹੇਗਾ। ਤੁਸੀਂ ਦੇਖੋ, ਲੜਾਈ ਦੇਖਣ ਲਈ ਤੁਸੀਂ ਕਦੇ ਨਹੀਂ ਉਚੇਚੇ ਪੈਸੇ ਦੇ ਕੇ ਜਾਂਦੇ ਵੀ ਅੱਜ ਲੜਾਈ ਕੋਲ ਤੇ ਜਾ ਵੇਖੀਏ ਵੇਖਿਆ ਤੇ ਉਹ ਕੋਲੋਂ ਕੀਮਤਾਂ ਤਾਰ ਤਾਰ ਕੇ ਵੀ ਜਿੱਥੇ ਖੇਡਾਂ ਪਾਉਣ ਕਿਸੇ ਪ੍ਰਕਾਰ ਦੀਆਂ, ਖੇਡ ਦੇ ਅੰਦਰ ਜੇ ਦੋ ਧਿਰਾਂ ਆਪਸ ਵਿੱਚ ਰਲ ਜਾਣ ਤੇ ਕਦੇ ਕੋਈ ਖੇਡ ਦੇ ਮੈਦਾਨ ਵਿੱਚ ਪੈਸੇ ਖਰਚ ਕੇ ਦੇਖਣ ਨਾ ਜਾਏ। ਖੇਡ ਬਣਦੀ ਤਾਂ ਜਦੋਂ ਦੋ ਤਾਕਤਾਂ ਆਪਸ ਵਿੱਚ ਪੂਰਾ ਤਾਂ ਲਾਂਦੀਆਂ ਕਰਨ ਤੇ ਤਾਂ ਲਾਂਦੀਆਂ ਨੇ। ਸੁਣ ਐਸੀ ਕਿਸੇ ਕਾਇਦਾ ਕਾਨੂੰਨ ਅੰਦਰ ਸੋਹਣੀ ਗੱਲ ਲੱਗੀ ਗੁਰੂ ਕੇ ਪਿਆਰਿਓ, ਇੱਕ ਦੁਨਿਆਵੀ ਖੇਡ ਖੇਡਣੀ ਹੋਵੇ ਜਰਾ ਸੋਚਿਆ ਜੇ, ਉਸ ਖੇਡ ਦੇ ਅੰਦਰ ਜੇਕਰ ਕੋਈ ਨਸ਼ਾ ਕਰਦਾ ਉਹਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਭਲਾ ਜ਼ਿੰਦਗੀ ਦੀ ਖੇਡ ਦੇ ਅੰਦਰ ਕੋਈ ਨਸ਼ਾ ਪੀਵੇ ਉਹਨੂੰ ਰੱਬ ਪ੍ਰਵਾਨ ਕਰੇਗਾ? ਇਸ ਜੀਵਨ ਦੀ ਵਡਮੁੱਲੀ ਖੇਡ ਦੇ ਅੰਦਰ ਜਦੋਂ ਕੋਈ ਆ ਕੇ ਪੈਂਦਾ ਏ, ਉਹ ਚਾਹਵੇ ਵੀ ਮੈਂ ਸਾਰੇ ਪਾਪ ਵੀ ਕਰੀ ਚੱਲਾਂ ਤੇ ਫਿਰ ਵੀ ਮੈਂ ਰੱਬ ਦੇ ਘਰ ਪ੍ਰਵਾਨ ਹੋਵਾਂ ਨੇ। ਜਦੋਂ ਵੀ ਕੋਈ ਉਚੇਰਾ ਕੰਮ ਹੋਣਾ ਉੱਥੇ ਕੋਈ ਕਾਇਦਾ ਕਾਨੂੰਨ ਬਣਦੇ ਬਾਹਰ ਦੀ ਦੁਨੀਆਂ ਦੇ ਅੰਦਰ ਲਈ ਦੇ। ਸਾਧ ਸੰਗਤ, ਜਿਵੇਂ ਇੱਕ ਬਾਹਰ ਦੀਆਂ ਖੇਡਾਂ ਵਿੱਚ ਦੋ ਧਿਰਾਂ ਦੇ ਟਕਰਾਓ ਨੂੰ ਚਾਵਾਂ ਨਾਲ ਵੇਖਦੇ, ਬਾਅਦ ਵਿੱਚ ਵੀ ਇਕੱਠੇ ਤੇ ਪਹਿਲਾਂ ਵੀ ਇਕੱਠੇ, ਸਤਿਗੁਰੂ ਕਹਿੰਦੇ ਇੱਕ ਪਾਸੇ ਤੁਸੀਂ ਹੋ ਜਿਹੜੀ ਤੁਹਾਡੀ ਜ਼ਮੀਰ ਆਤਮਾ ਕਹਿੰਦੀ ਹੈ ਇਹ ਬੁਰਾਈਆਂ ਮੈਂ ਅੰਦਰ ਨਹੀਂ ਆਉਣ ਦੇਣੀਆਂ। ਬੁਰਾਈਆਂ ਨੇ ਉਹ ਆਪਣਾ ਜ਼ੋਰ ਪਾਰਦੀਆਂ ਨੇ ਸਾਡੇ ਅੰਦਰ ਅਕਸਰ ਹੀ। ਗੁਰੂ ਕੇ ਪਿਆਰਿਓ, ਬਦੀ ਦੇ ਸਾਹਮਣੇ ਨੇਕੀ ਜਿਹੜੀ ਹੈ ਉਹ ਛੇਤੀ ਆਪਣੀ ਹਾਰ ਮੰਨ ਲੈਂਦੀ ਹੈ। ਇਹ ਕਾਰਨ ਪਾਪ ਜਗਤ ਵਿੱਚ ਬਹੁਤ ਏ, ਪੁੰਨ ਤੇ ਧਰਮ ਕਮਾਉਣ ਵਾਲੇ ਲੋਕ ਬੜੇ ਘੱਟ ਨੇ। ਅੱਜ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਹਜ਼ੂਰ ਕਹਿੰਦੇ ਜਿਹੜੇ ਆ ਅੰਦਰ ਬੈਠੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੱਜ ਉਹਨਾਂ ਪੰਜਾਂ ਚੋਂ ਦੋ ਦਾ ਨਾਮ ਲੈ ਕੇ ਬਚਨ ਕੀਤਾ ਹੈ। ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਗਾਲ ਨੇ ਇਸ ਸਰੀਰ ਨੂੰ। ਜਿਹੜਾ ਬੰਦਾ ਇਸ ਕਾਮ ਦੀ ਅੱਗ ਅੰਦਰ, ਕ੍ਰੋਧ ਦੀ ਅੱਗ ਅੰਦਰ, ਲੋਭ ਮੋਹ ਦੀ ਅੱਗ ਦੇ ਅੰਦਰ ਪਿਆ ਰਹਿੰਦਾ ਏ, ਇਹ ਸਰੀਰ ਨੂੰ ਗਾਲਦੇ ਨੇ। ਸੋਨੇ ਨੂੰ ਜਦੋਂ ਢਾਲਣਾ ਹੋਵੇ ਸੁਹਾਗਾ ਤਰਲ ਜਿਹਾ ਪਦਾਰਥ ਏ, ਉਹ ਪਾ ਦਿੰਦੇ ਹਨ, ਫਿਰ ਕੁਠਾਲੀ ਚ ਪਾਇਆ ਜਾਂਦਾ ਏ। ਇਸ ਲਈ ਸੋਨੇ ਨੂੰ ਪਿਘਲਾ ਕੇ ਫਿਰ ਕਸਵੱਟੀ ਲਾਈ ਜਾਂਦੀ ਏ, ਉਸ ਕਸਵੱਟੀ ਨਾਲ ਖੋਟ ਨੂੰ ਕੱਢ ਕੱਢ ਕੇ ਸੇਕ ਦੇ ਕੇ ਉਹਨੂੰ ਸ਼ੁੱਧ ਬਣਾਇਆ ਜਾਂਦਾ ਏ। ਜਦੋਂ ਚੰਗਾ ਉਹ ਸ਼ੁੱਧ ਹੋ ਜਾਵੇ ਉਦੋਂ ਸੋਨੇ ਦੀ ਪਰਖ ਕਰਨ ਵਾਲਾ ਸ਼ਰਾਬ ਪੈਂਦਾ ਏ, ਹੁਣ ਇਹ ਸ਼ੁੱਧ ਹੋ ਗਿਆ ਜੇ ਇਹਦੀ ਕੀਮਤ ਕਈ ਗੁਣਾ ਵੱਧ ਗਈ। ਅੱਜ ਮੇਰੇ ਗੁਰੂ ਦਾਤਾ ਜੀ, ਮੈਂ ਬੜਾ ਸੰਖੇਪ ਵਿੱਚ ਤੁਹਾਡੇ ਨਾਲ ਇਹ ਥੋੜੇ ਜਿਹੇ ਸਮੇਂ ਅੰਦਰ ਬੇਨਤੀ ਕਰਨੀ ਤਾਂ ਕਿ ਇਹ ਲੜੀ ਜੁੜੀ ਰਹੇ। ਹਜ਼ੂਰ ਕਹਿੰਦੇ ਨੇ ਜਿਵੇਂ ਉਹ ਵਿਕਾਰ ਸਾਡੇ ਅੰਦਰ ਨੂੰ ਗਾਲਦੇ ਨੇ ਸਾਧ ਸੰਗਤ, ਪਰ ਉਹ ਸੁਹਾਗਾ ਪਾ ਕੇ ਉਹਨੂੰ ਧਾਰਿਆ ਜਾਂਦਾ ਹੈ ਸੋਨੇ ਨੂੰ, ਪਰ ਜੇ ਉਹਨੂੰ ਹੀ ਸ਼ੁੱਧ ਕਰਨਾ ਹੋਵੇ ਤੇ ਉਹਨੂੰ ਕੁਠਾਲੀ ਚ ਪਾਉਣਾ ਪੈਂਦਾ ਏ। ਸਤਿਗੁਰੂ ਕਹਿੰਦੇ ਯਾਦ ਰੱਖਣਾ, ਜੇਕਰ ਪਿਛਲਾ ਜੀਵਨ ਕਿਸੇ ਦਾ ਵਿਕਾਰਾਂ ਵਿੱਚ ਪੈ ਕੇ ਬਰਬਾਦ ਹੋ ਰਿਹਾ ਹੈ, ਅਸੀਂ ਸਮਝਦੇ ਹਾਂ ਭਈ ਅਸਾਂ ਇਹ ਗਲਤੀ ਕੀਤੀ ਏ, ਕਦੇ ਕਾਮ ਦੀ ਅੱਗ ਵਿੱਚ ਸੜੇ ਹਾਂ ਕਦੇ ਕ੍ਰੋਧ ਦੀ, ਤੇ ਅੱਗੇ ਤੋਂ ਚਾਹੁੰਦੇ ਹਾਂ ਵੀ ਇਹ ਜੀਵਨ ਸਾਡਾ ਪਵਿੱਤਰ ਹੋਵੇ। ਤੇ ਕਹਿੰਦੇ ਜਿਹੜੇ ਆਦਮੀ ਇਹ ਕਹਿੰਦੇ ਨੇ ਨਾ ਹੁਣ ਪਾਪੀ ਹੋ ਗਏ ਹਾਂ, ਪਵਿੱਤਰ ਹੋ ਨਹੀਂ ਸਕਾਂਗੇ, ਸਤਿਗੁਰੂ ਅੱਜ ਕਹਿ ਰਹੇ ਨੇ ਵੱਡੇ ਤੋਂ ਵੱਡਾ ਪਾਪੀ ਵੀ ਸਤਿਗੁਰੂ ਪਵਿੱਤਰ ਬਣਾ ਦੇਵੇਗਾ, ਪਰ ਜਿਵੇਂ ਸੋਨੇ ਚੋਂ ਖੋਟ ਕੱਢਣ ਲਈ ਕੁਠਾਲੀ ਵਿੱਚ ਉਹਨੂੰ ਪੈਣਾ ਪੈਂਦਾ, ਜੇ ਪਾਪੀ ਨੂੰ ਪਵਿੱਤਰ ਬਣਨਾ ਚਾਹੁੰਦਾ ਹੈ ਤੇ ਗੁਰੂ ਦੇ ਹੁਕਮ ਦੀ ਕੁਠਾਲੀ ਵਿੱਚ ਪੈਣਾ ਪਵੇਗਾ। ਸਤਿਗੁਰੂ ਬਣਾ ਦੇਣਗੇ, ਐਸਾ ਨਹੀਂ ਭਈ ਸਤਿਗੁਰੂ ਦੇ ਘਰ ਕਦੇ ਇਹ ਗੱਲ ਆ ਜਾਵੇ ਭਈ ਤੇਰੇ 100 ਪਾਪ ਨੇ ਚਲੋ ਤੈਨੂੰ ਬਖਸ਼ਦੇ ਹਾਂ, ਤੇਰੇ 1000 ਨੇ ਤੈਨੂੰ ਘੱਟ ਬਖਸ਼ਾਂਗੇ, ਜਾਂ ਲੱਖਾਂ ਪਾਪ ਹੋਏ ਤੇ ਤੈਨੂੰ ਬਿਲਕੁਲ ਨਹੀਂ ਬਖਸ਼ਣਾ। ਹਜ਼ੂਰ ਕਹਿੰਦੇ ਗੁਰੂ ਨਾਨਕ ਦਾ ਘਰ ਬਖਸ਼ਿੰਦ ਦਾ ਘਰ ਹੈ, ਇਹ ਵੱਡੇ ਤੋਂ ਵੱਡੇ ਪਾਪੀ ਤੇ ਗੁਨਾਹ ਕਰ ਬਖਸ਼ੇ ਜਾ ਸਕਦੇ, ਪਰ ਕਈ ਵਾਰ ਇਹਨਾਂ ਸ਼ਬਦਾਂ ਦੇ ਵੀ ਬੜੇ ਗਲਤ ਅਰਥ ਅਸੀਂ ਬਣਾ ਲੈਂਦੇ ਹਾਂ। ਕੁਝ ਤੇ ਉਹ ਨੇ ਨਾ ਲੋਕ ਜਿਹੜੇ ਕਹਿੰਦੇ ਨੇ ਵੀ ਅਸੀਂ ਹੁਣ ਪਾਪ ਬਹੁਤ ਕਰ ਲਏ ਨੇ, ਹੁਣ ਅਸੀਂ ਮੂੰਹ ਵਿਖਾਣ ਜੋਗੇ ਨਹੀਂ, ਆਪਣੀ ਜ਼ਮੀਰ ਹੀ ਨਹੀਂ ਮੰਨਦੀ, ਹੁਣ ਜੇ ਅਸੀਂ ਚੰਗੇ ਕੰਮ ਕਰ ਵੀ ਲਾਂਗੇ ਨਾ ਤੇ ਦੁਨੀਆਂ ਨੇ ਸਾਡੇ ਤੇ ਭਰੋਸਾ ਨਹੀਂ ਕਰਨਾ, ਕਹਿਣਾ ਵੀ ਸਾਰੀ ਜ਼ਿੰਦਗੀ ਤੇ ਚੋਰੀਆਂ ਯਾਰੀਆਂ, ਸਾਰੀ ਜ਼ਿੰਦਗੀ ਤੱਕ ਇਸ ਨੇ ਇਤਨੇ ਪਾਪ ਕਮਾਏ ਤੇ ਅੱਜ ਇਹ ਗੁਰੂ ਨਾਲ ਜੁੜ ਕੇ ਦੇਖੋ ਧਰਮ ਹੀ ਬਣਿਆ ਫਿਰਦਾ ਏ। ਇੱਕ ਤਾਂ ਇਹ ਸਵਾਲ ਜਿਹੜਾ ਏ ਇਹਦਾ ਜਰਾ ਜਵਾਬ ਅੱਜ ਸਤਿਗੁਰੂ ਦੀ ਬਾਣੀ ਚੋਂ ਲਈਏ। ਉਹਨਾਂ ਦਾ ਮਤਲਬ ਕਹਿ ਪਾਪ ਇੰਨੇ ਹੋ ਚੁੱਕੇ ਕਾਰਨ ਹੁਣ ਉਹਨਾਂ ਪਾਪਾਂ ਨੂੰ ਗੁਰੂ ਬਖਸ਼ ਨਹੀਂ ਸਕਦਾ, ਇਸ ਲਈ ਅਸੀਂ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰੀਏ। ਦੂਸਰਾ ਇਹ ਹੁੰਦਾ ਏ ਕੁਝ ਲੋਕ ਜਿਹੜੇ ਅਜੇ ਪਾਪਾਂ ਤੋਂ ਕਰ ਕਰਕੇ ਰੱਖਦੇ ਨੇ, ਉਹਨਾਂ ਦਾ ਅੰਦਰ ਨਹੀਂ ਭਰਿਆ, ਉਹਨਾਂ ਦਾ ਖਿਆਲ ਏ ਵੀ ਜਦੋਂ ਰੱਬ ਨੇ ਬਖਸ਼ ਤੇ ਦੇਣਾ ਹੀ ਏ ਤੇ ਫਿਰ ਅਸੀਂ ਕਿਉਂ ਨਾ ਅਜੇ ਹੋਰ ਮਨ ਭਾਉਂਦੇ ਪਾਪ ਕਰ ਲਈਏ। ਅਖੀਰ ਵਿੱਚ ਜਾ ਕੇ ਰੱਬ ਨੂੰ ਕਹਾਂਗੇ ਹੁਣ ਸਾਨੂੰ ਬਖਸ਼ ਦੇ, ਗਣਕਾ ਬਖਸ਼ੀ ਗਈ, ਅਜਾ ਮਲ ਬਖਸ਼ਿਆ ਗਿਆ, ਪੂਤਨਾ ਦਾਇ ਬਖਸ਼ੀ ਗਈ, ਪੌਡੇ ਵਰਗੇ ਬਖਸ਼ੇ ਗਏ ਤੇ ਅਸੀਂ ਪਹਿਲਾਂ ਪਾਪ ਕਰੀਏ ਰੱਜ ਕੇ ਤੇ ਉਸ ਤੋਂ ਬਾਅਦ ਰੱਬ ਨੇ ਤਾਂ ਬਖਸ਼ ਦੇਣਾ ਹੀ ਏ। ਫਿਰ ਮੈਂ ਦੁਬਾਰਾ ਕਹਿਣ ਲੱਗਾ ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਪਾਪ ਇੰਨੇ ਹੋ ਚੁੱਕੇ ਕਹਿਣ ਹੁਣ ਅਸੀਂ ਇਹ ਬਖਸ਼ਵਾਉਣ ਤੇ ਲਾਇਕ ਨਹੀਂ ਰਹੇ। ਦੂਜੇ ਉਹ ਨੇ ਜਿਹੜੇ ਕਹਿੰਦੇ ਅਜੇ ਪਾਪਾਂ ਦਾ ਬੇੜਾ ਪੂਰਾ ਨਹੀਂ ਅਸੀਂ ਭਰਿਆ, ਭਰ ਲਈਏ ਤੇ ਅੰਤ ਵੇਲੇ ਜਾ ਕੇ ਰੱਬ ਤੇ ਗੁਰੂ ਗੁਰੂ ਬਖਸ਼ਵਾ ਦਾਂਗੇ। ਸਤਿਗੁਰੂ ਕਹਿੰਦੇ ਦੋਵੇਂ ਗੱਲਾਂ ਗਲਤ ਨੇ, ਨਾ ਉਹ ਠੀਕ ਕਹਿ ਰਿਹਾ ਨਾ ਉਹ ਠੀਕ ਕਹਿ ਰਿਹਾ ਹੈ। ਪਹਿਲਾ ਸਵਾਲ ਇਹ ਕਹਿ ਭਈ ਪਾਪ ਬਖਸ਼ੇ ਨਹੀਂ ਜਾ ਸਕਦੇ। ਸਤਿਗੁਰੂ ਜੀ ਆਖਦੇ ਨੇ ਪਿਆਰਿਆ ਜਿਵੇਂ ਇੱਕ ਛੋਟਾ ਜਿਹਾ ਬੱਚਾ ਆਪਣੇ ਮਾਪਿਆਂ ਦੇ ਸਾਹਮਣੇ ਕਿੰਨੀ ਵਾਰ ਉਹ ਗਲਤੀਆਂ ਕਰਦਾ ਹੈ, ਹਰ ਛਿੰਨ ਉਹ ਕੋਈ ਨਾ ਕੋਈ ਉਹ ਕੰਮ ਕਰੇਗਾ ਜਿੱਥੋਂ ਮਾਪਿਆਂ ਨੂੰ ਟੋਕਣਾ ਪੈਂਦਾ ਹੈ, ਰੋਕਣਾ ਪੈਂਦਾ ਹੈ। ਕਹਿੰਦੇ ਮਾਪੇ ਆਪਣੇ ਬੱਚਿਆਂ ਦੇ ਕਦੇ ਗੁਨਾਹਾਂ ਦੀ ਗਿਣਤੀ ਨਹੀਂ ਕਰਦੇ, ਉਹ ਕੇਵਲ ਇਹ ਵੇਖਦੇ ਕਹਿਣ ਮੇਰਾ ਬੱਚਾ ਜੇਕਰ ਅੱਜ ਹੀ ਹੁਣ ਆਕੇ ਲੱਗ ਗਿਆ ਤੇ ਪਿਛਲਿਆਂ ਦਾ ਕਦੇ ਉਹ ਜ਼ਿਕਰ ਹੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਜਦੋਂ ਕੋਈ ਆ ਜਾਵੇ ਸਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ, ਪਰ ਜਦੋਂ ਕੋਈ ਆ ਗਿਆ ਪਰ ਆਉਣ ਦਾ ਇਹ ਨਹੀਂ ਮਤਲਬ ਭਈ ਆ ਕੇ ਖੜੇ ਹੋ ਕੇ ਅਰਦਾਸ ਕੀਤੀ, ਆਉਣ ਦਾ ਅਰਥ ਹੁੰਦਾ ਕਹਿ ਪਿਛਲੇ ਗੁਨਾਹਾਂ ਤੋਂ ਤੋਬਾ ਕਰਨੀ, ਅੰਦਰੋਂ ਡਿੱਗ ਪੈਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ, ਸਤਿਗੁਰੂ ਅੱਜ ਤੋਂ ਬਾਅਦ ਜੋ ਵੀ ਤੁਹਾਡਾ ਹੁਕਮ ਹੋਏਗਾ ਮੈਂ ਉਸੇ ਤਰ੍ਹਾਂ ਖਿੜੇ ਮੱਛੇ ਪ੍ਰਵਾਨ ਕਰਾਂਗਾ, ਪਰ ਤੁਸੀਂ ਪਿਛਲੇ ਗੁਨਾਹਾਂ ਨੂੰ ਬਖਸ਼ ਦਿਓ। ਤੇ ਸਾਹਿਬ ਕਹਿੰਦੇ ਉਹ ਬਖਸ਼ਦਿਆਂ ਦੇਰ ਨਹੀਂ ਲਾਏਗਾ। ਜੈਸੇ ਬਾਲਕ ਭਾਏ ਸਿਪਾਹੀ ਲੱਗ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਉਹ ਭਾਂਤੀ ਬੋਲ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਪੇ ਮਾਰਗ ਪਾਵੇ। ਪਿਛਲੇ ਬਖਸ਼ਦਾ ਏ ਅੱਗੋ ਤੋਂ ਸੱਚ ਦੀ ਮਾਰਗ ਤੇ ਪਾਉਂਦਾ ਹੈ। ਹਜ਼ੂਰ ਕਹਿੰਦੇ ਕਦੇ ਵੇਖਿਆ ਜੇ ਲੱਖਾਂ ਮਣ ਲੱਕੜ ਇਕੱਠੀ ਹੋਵੇ ਉਹਨੂੰ ਸਾੜਨ ਲਈ ਸਾਨੂੰ ਸੈਂਕੜੇ ਮਣ ਅੱਗ ਨਹੀਂ ਚਾਹੀਦੀ, ਅੱਗ ਦੀ ਇੱਕ ਹੀ ਚੰਗਿਆਈ ਬਹੁਤ ਏ। ਸੁੱਟੋ ਆਪਣੇ ਆਪ ਵੀ ਲੱਖਾਂ ਮਣ ਲੱਕੜ ਨੂੰ ਸਾੜ ਦੇਗੀ। ਕਹਿੰਦੇ ਜੇਕਰ ਗੁਰੂ ਦੇ ਹੁਕਮ ਵਿੱਚ ਆ ਕੇ ਇੱਕ ਨਾਮ ਦੀ ਚੰਗਿਆਈ ਸੁੱਟੀਏ, ਲੱਖਾਂ ਪਾਪ ਹੋਣ ਚਾਹੇ ਕਰੋੜਾਂ ਹੋਣ ਉਹ ਸਾਰੇ ਗੁਰੂ ਦਾ ਨਾਮ ਸਾੜ ਕੇ ਰੱਖ ਦਿੱਤਾ ਹੈ। ਸਤਿਗੁਰਾਂ ਦੇ ਬਚਨ ਨੇ ਲੱਖ ਮੜਿਆਂ ਤੱਕ ਇਕੱਠੇ ਇੱਕ ਰੱਤੀ ਲੈ ਪਾ ਕੇ, ਭਾਈ ਕਹਿੰਦੇ ਅੱਗ ਨੂੰ ਇੱਕ ਰੱਤੀ ਮਾਤਰ ਅੱਗ ਲੱਖਾਂ ਮਨ ਲੱਕੜਾਂ ਸਾੜ ਦੀਏ, ਇੱਕ ਗੁਰੂ ਦਾ ਨਾਮ ਲੱਖਾਂ ਕੀਤੇ ਪਾਪਾਂ ਨੂੰ ਸਾੜਦਾ ਹੈ। ਹੁਣ ਇਹਦਾ ਦੂਸਰਾ ਪੱਖ ਵੇਖੋ ਜਰਾ ਸਤਸੰਗਿਓ, ਸਤਿਗੁਰੂ ਜੀ ਨੇ ਇਹ ਕਿਹਾ ਜੇ ਗਣਤਾ ਬਖਸ਼ੀ ਗਏ ਉਹ ਆਈ ਤੇ ਤੂੰ ਹੀ ਸ਼ਰਨ ਵਿੱਚ ਆ। ਯਾਦ ਰੱਖ ਅਜਾਮਲ ਨੇ ਬੜੇ ਪਾਪ ਕੀਤੇ, ਉਹ ਬਖਸ਼ਿਆ ਗਿਆ, ਤੂੰ ਹੀ ਹੌਸਲਾ ਰੱਖ, ਬਖਸ਼ਿਆ ਜਾਏਗਾ। ਸਤਸੰਗਿਓ ਇਸੇ ਤਰ੍ਹਾਂ ਹੁਣ ਕੋਈ ਕਵੇ ਭਈ ਮੈਂ ਪਹਿਲਾਂ ਪਾਪ ਤਰ ਲਵਾਂ ਤੇ ਫਿਰ ਮੈਂ ਉਹਦੇ ਕੋਲ ਬਖਸ਼ਵਾਉਣ ਜਾਵਾਂਗਾ, ਪਹਿਲੀ ਗੱਲ ਸਾਨੂੰ ਇਹ ਕੀ ਪਤਾ ਭਈ ਸਾਡੇ ਕੋਲ ਕਿਤਨੀ ਜ਼ਿੰਦਗੀ ਤੇ ਦਿਨ ਬਚੇ ਨੇ। ਅਸੀਂ ਤੇ ਅਜੇ ਪਾਪ ਹੋਰ ਕਰਨ ਲਈ ਤਿਆਰੀ ਕੀਤੀ ਏ, ਪਾਪਾਂ ਤੋਂ ਮੁਕਤ ਹੋਣ ਲਈ ਨਹੀਂ। ਜੇ ਭਲਾ ਪਿਆਰਿਓ ਅਸੀਂ ਸੋਚਦੇ ਹਾਂ ਜੇ 10 ਸਾਲਾਂ ਬਾਅਦ ਜ਼ਿੰਦਗੀ ਦਾ ਅੰਤ 10 ਦਿਨ ਕੀ 10 ਮਿੰਟਾਂ ਬਾਅਦ ਹੋ ਜਾਵੇ, ਕਿਵੇਂ ਬਖਸ਼ੇ ਜਾਵਾਂਗੇ। ਦੂਸਰੀ ਗੱਲ ਸਾਧ ਸੰਗ, ਸਤਿਗੁਰੂ ਕਦੇ ਨਹੀਂ ਕਹਿੰਦੇ ਜਦੋਂ ਹੋਸ਼ ਆਵੇ ਤੇ ਬੰਦਾ ਕਵੇ ਵੀ ਚਲੋ ਮੈਨੂੰ ਅਜੇ ਪਾਪ ਕਰਨ ਦਿਓ ਤੇ ਫਿਰ ਤੂੰ ਮੇਰੇ ਕੋਲ ਆਵੀਂ ਬਖਸ਼ਿਆ ਜਾਏਗਾ, ਨਹੀਂ। ਯਾਦ ਰੱਖਣਾ ਜਿਹੜੀਆਂ ਉਦਾਹਰਣਾਂ ਦਿੱਤੀਆਂ ਨੇ ਨਾ, ਉਹਨਾਂ ਤੇ ਬੜਾ ਸੋਹਣਾ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਕੱਲੀ ਇੱਕ ਗਣਤਾ ਆਈ, ਸਾਧੂ ਉਹਦੇ ਘਰ ਗਿਆ ਉਹਨੂੰ ਮਿਲਿਆ ਏ। ਜਦੋਂ ਗਣਤਾ ਸਾਧੂ ਨਾਲ ਮਿਲਾਪ ਹੁੰਦਾ ਏ ਤੇ ਤੁਹਾਨੂੰ ਪਤਾ ਏ ਸਾਧੂ ਇੱਕ ਬਚਨ ਕਰਦਾ ਏ, ਪਹਿਲੀ ਵਾਰ ਸਾਧੂ ਮਿਲਿਆ, ਪਹਿਲੀ ਵਾਰ ਉਸ ਗਣਤਾ ਨੇ ਬਚਨ ਸੁਣ ਲਿਆ ਤੇ ਸੁਣ ਕੇ ਮੰਨ ਲਿਆ ਤੇ ਉਹ ਬਖਸ਼ੀ ਗਈ। ਤੇ ਜੇ ਸਾਨੂੰ ਹਜ਼ਾਰਾਂ ਵਾਰ ਗੁਰੂ ਬਚਨ ਸੁਣਾ ਚੁੱਕਾ ਏ ਤੇ ਸਾਡਾ ਮਨ ਅਜੇ ਸੁਣਦਾ ਨਹੀਂ, ਅਸੀਂ ਤਾਂ ਉਸ ਗਣਤਾ ਦੇ ਬਰਾਬਰ ਵੀ ਨਹੀਂ ਹੋ ਸਕਦੇ। ਉਹਨੇ ਕੋ ਸੁਣਿਆ ਇੱਕਦਮ ਕਹਿੰਦੀ 7 ਬਚਨ, ਅੱਜ ਤੋਂ ਬਾਅਦ ਕਾਮ ਨਹੀਂ ਰਾਮ ਤੇ ਨਾਮ ਦਾ ਪਾਠ ਕਰਾਂਗੀ। ਅਜਾਮ ਫਲ ਨੂੰ ਇੱਕੋ ਵਾਰੀ ਸਾਧੂ ਮਿਲਿਆ, ਸਤਸੰਗਿਓ ਉਹਨੇ ਪੁੱਤਰ ਦਾ ਨਾਮ ਨਰੈਣ ਰੱਖ ਕੇ ਨਰੈਣ ਦਾ ਜਾਪ ਕਰਵਾਇਆ, ਉਹਨੇ ਕੀਤਾ ਉਹ ਬਖਸ਼ਿਆ ਗਿਆ। ਸਤਿਗੁਰੂ ਸਾਨੂੰ ਜ਼ਿੰਦਗੀ ਦੇ 20-30-50-50 ਸਾਲ ਉਪਦੇਸ਼ ਕਰਨ ਵੀ ਜਪੋ ਨਾਰਾਇਣ ਤੇ ਬੰਦਾ ਫਿਰ ਕਵੇ ਅਜੇ ਸੋਚਾਂਗੇ ਅਜਾਮ ਮਲ ਤੇ ਸਾਡੇ ਨਾਲੋਂ ਬਹੁਤ ਅੱਗੇ ਹੈ। ਮੰਨ ਲਓ ਸਤਸੰਗਿਓ ਗਣਕਾ ਤੇ ਅਜਾਮ ਮਲ ਜਿਹੜੇ ਬਖਸ਼ੇ ਗਏ, ਇਹ ਤਾਂ ਨੀ ਤੁਸੀਂ ਕਿਧਰੇ ਸੁਣਿਆ ਵੀ ਇੱਕ ਗਣਕਾ ਨੇ ਨਾਮ ਜਪਿਆ ਤੇ ਸਾਰੀਆਂ ਗਣਕਾ ਤੇ ਵੇਸਵਾਂ ਬਖਸ਼ੀਆਂ ਗਈਆਂ, ਨਹੀਂ। ਜਿੰਨੇ ਬਚਨ ਮੰਨਿਆ ਉਹ ਕੱਲੀ ਬਖਸ਼ੇ ਗਏ। ਜੇ ਅਜਾਮ ਮਲ ਆਚਰਣ ਤੋਂ ਵਿਖਾਉਣ ਆਏ ਤੇ ਉਹ ਬਖਸ਼ਿਆ ਗਿਆ, ਉਹਨੇ ਬਚਨ ਮੰਨਿਆ ਹੈ, ਸਾਰੇ ਉਸ ਤਰ੍ਹਾਂ ਦੇ ਆਚਰਣਹੀਨ ਲੋਕ ਨਹੀਂ ਬਖਸ਼ੇ ਗਏ। ਯਾਦ ਰੱਖਣਾ ਰੱਬ ਬਖਸ਼ਦਾ ਹੈ, ਗੁਰੂ ਬਖਸ਼ਦਾ ਹੈ ਉਹਨਾਂ ਨੂੰ ਜਦੋਂ ਹੀ ਉਹਨਾਂ ਨੂੰ ਬਚਨ ਸੁਣੇ ਜਿਹੜੇ ਉਹਦੇ ਚਰਨਾਂ ਚ ਉਦੋਂ ਡਿੱਗ ਪੈ। ਸਤਿਗੁਰੂ ਕਹਿੰਦੇ ਫਿਰ ਉਹਨਾਂ ਨੂੰ ਸਤਿਗੁਰੂ ਪਿਛਲੇ ਗੁਨਾਹ ਨਹੀਂ ਉਹਨਾਂ ਦੇ ਵੇਖਦਾ, ਉਹਨਾਂ ਨੂੰ ਆਪਣੇ ਗਲੇ ਉਗਾਉਂਦਾ ਹੈ। ਸਾਧ ਸੰਗ ਅੱਜ ਮੇਰੇ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ, ਕਹਿੰਦੇ ਜਿਵੇਂ ਇਹ ਕਾਮ ਕ੍ਰੋਧ ਗਾਲਦੇ ਨੇ ਸਾਡੇ ਤਨ ਨੂੰ, ਜਿਸ ਤਰ੍ਹਾਂ ਸੁਹਾਗਾ ਇਹਨੂੰ ਟਾਲਦਾ ਹੈ, ਕਸ ਕਸ ਵੱਟੀ ਸਹਿ ਸੋ ਤਾਓ ਨਦਰ ਸਰਾਪ ਬੰਨੇ ਚੜਾਓ, ਖੋਟੇ ਸੋਨੇ ਨੂੰ ਕਸਵੱਟੀਆਂ ਲੱਗਦੀਆਂ ਨੇ। ਜੇ ਸਾਡਾ ਅੰਦਰ ਖੋਟਾ ਏ ਨਾ, ਜਦੋਂ ਇਸ ਦਰ ਤੇ ਆਵਾਂਗੇ ਕਸਵੱਟੀਆਂ ਲਾ ਆ ਕੇ ਸੇਵਾ ਤੇ ਸਿਮਰਨ ਦਾ, ਤਾਂ ਚਾੜ ਚਾੜ ਕੇ ਸਤਿਗੁਰੂ ਜੀ ਸਾਡੇ ਪਾਪਾਂ ਨੂੰ ਦੂਰ ਕਰਨਗੇ। ਇਹ ਨੀ ਅਸੀਂ ਆਏ ਬਾਹਰ ਨਿਕਲੇ ਤੇ ਸਾਹਿਬ ਕਹਿੰਦੇ ਜਾਓ ਪਿਛਲੇ ਪਾਪ ਤੁਹਾਡੇ ਮਾਫ਼ ਹੋ ਗਏ, ਨਹੀਂ। ਉਹਨਾਂ ਨੂੰ ਧੁਆ ਲਈ ਸਾਨੂੰ ਕੁਝ ਤਾਓ ਝੱਲਣਾ ਪਵੇਗਾ, ਭਾਵੇਂ ਉਹ ਸੂੜੀ ਤੋਂ ਸੂਲ ਬਣਾਉਂਦਾ ਏ ਪਰ ਸੂਲ ਦਾ ਦੁੱਖ ਤੇ ਇਸ ਤਨ ਤੇ ਸਹਿਣੇ ਪਵੇਗਾ ਨਾ। ਸਤਸੰਗਿਓ ਕੜਾਹੀਆਂ ਦੀ ਤੇਲ ਦੇ ਕੜਾਹੀਆਂ ਚ ਨਹੀਂ ਪਰ ਅੰਮ੍ਰਿਤ ਵੇਲਾ ਤੇ ਸ਼ਾਮ ਨੂੰ ਗੁਰੂ ਕੀ ਬਾਣੀ ਤੇ ਸੇਵਾ ਸਿਮਰਨ ਦੀ ਤਾਂ ਉਹ ਤਾਂ ਇਸ ਤਨ ਨੂੰ ਦੇਣੇ ਪਵੇਗਾ। ਸਾਹਿਬ ਕਹਿੰਦੇ ਨੇ ਕਸਵੱਟੀਆਂ ਖੋਟ ਕੱਟੀਆਂ ਲੱਗਦੀਆਂ ਨੇ, ਸਤਿਗੁਰੂ ਸੇਵਾ ਸਿਮਰਨ ਕਰਾਉਂਦੇ ਅੰਦਰੋਂ ਖੋਟੇ ਪਾਪ ਤੇ ਪੁਰਨੇ ਮੁੱਕਣ। ਸਤਿਗੁਰੂ ਜੀ ਦਾ ਬਚਨ ਕਹਿ ਰਹੇ ਹੋ, ਹਜ਼ੂਰ ਕਹਿੰਦੇ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰਤਾ ਕਰਨ ਰਹਿਣੀ ਕਰ ਪਾਈ। ਜਗਤ ਤੇ ਪਸ਼ੂ ਸਾਧ ਸੰਗਤ ਪਸ਼ੂਆਂ ਦੀ ਤਰ੍ਹਾਂ ਖਾਣਾ ਪੀਣਾ ਤੇ ਉਲਚੇਤਾ ਅਹੰਕਾਰ ਜਿਹੜਾ ਹੈ ਨਾ ਸਾਡਾ, ਇਹ ਕਸਾਈ ਬਣ ਕੇ ਸਾਡੇ ਇਸ ਆਪੇ ਨੂੰ ਖਤਮ ਕਰੀ ਜਾ ਰਿਹਾ। ਅਹੰਕਾਰ ਸਾਡੇ ਕੋਲ ਸ਼ੁਭ ਗੁਣ ਨੇ, ਬਸ ਜਿਤਨੇ ਔਗਣ ਤੇ ਗੁਨਾਹ ਨੇ। ਅਹੰਕਾਰ ਵਿੱਚ ਬੰਦਾ ਇਹ ਸਾਧ ਸੰਗਤ ਟੁੱਟ ਤੇ ਜਾਏਗਾ ਪਰ ਮੁੜਨਾ ਨਹੀਂ ਚਾਹੁੰਦਾ, ਝੁਕਣਾ ਨਹੀਂ ਚਾਹੁੰਦਾ, ਇਹ ਟੁੱਟਣਾ ਇਹਨੂੰ ਪਰਵਾਹ ਨੇ। ਕਹਿੰਦਾ ਮਾਰ ਕੇ ਜਾਵਾਂਗੇ ਪਰ ਕਿਸੇ ਦੇ ਸਾਹਮਣੇ ਨਿਵਣਾ ਨਹੀਂ। ਸਾਹਿਬਾਂ ਦੇ ਬਚਨ ਨੇ ਪਾਏ, ਜਿਹੋ ਜਿਹਾ ਤੂੰ ਕਰਮ ਕਰੇਗਾ ਉਸੇ ਤਰ੍ਹਾਂ ਤਾਂ ਤੇਰੀ ਝੋਤੀ ਪਲ ਪੈਣਾ ਏ। ਜਿਨ ਕੀਤੀ ਤਿੰਨ ਕੀਮਤ ਪਾਏ, ਹੋਰ ਕਿਆ ਕਹੀਏ ਕਿਸ ਕਹਿ ਨਾ ਜਾਈ। ਜਿਸ ਮੇਰੇ ਵਾਹਿਗੁਰੂ ਜੀ ਨੇ ਸਾਧ ਸੰਗਤ ਇਹ ਸਾਰੀ ਸ੍ਰਿਸ਼ਟੀ ਬਣਾਈ ਏ, ਜਿਨੇ ਜਿਹਦੇ ਤੇ ਕਿਰਪਾ ਹੋ ਗਈ ਉਹਦੇ ਘਰ ਤੋਂ ਜੁੜਿਆ ਨਾ ਜਿਹੜਾ, ਜਿਹਨੇ ਉਹਨੂੰ ਪਿਆਰ ਕੀਤਾ ਵਾਹਿਗੁਰੂ ਨੂੰ, ਉਹਨੂੰ ਫਿਰ ਅੰਦਰੋਂ ਉਹਦੀ ਕੀਮਤ ਦਾ ਪਤਾ ਲੱਗਦਾ ਏ ਤੇ ਉਹਨੂੰ ਆਪਣੀ ਕੀਮਤ ਦਾ ਵੀ ਉਸ ਦਿਨ ਪਤਾ ਲੱਗਦਾ ਮੈਂ ਕੌਣ ਸੀ ਤੇ ਮੈਂ ਕੀ ਬਣਿਆ ਰਿਹਾ। ਕਹਿਣ ਲੱਗੇ ਪਾਏ, ਵਾਹਿਗੁਰੂ ਦੀਆਂ ਵਾਹਿਗੁਰੂ ਜਾਣੇ, ਉਹਨਾਂ ਲਈ ਤੇ ਅਸੀਂ ਕੁਝ ਕਹਿ ਨਹੀਂ ਸਕਦੇ, ਪਰ ਸਾਨੂੰ ਹੁਕਮ ਕੀਤਾ ਨੇ ਅੱਜ ਗ੍ਰੀਕ ਅਨੁਵਾਦ ਪਿਤਾ ਨੇ ਪਾਏ, ਪਿਛਲੇ ਗੁਨਾਹ ਤਾਂ ਜਿਹੜੇ ਸਨ ਉਹ ਬਖਸ਼ੇ ਜਾ ਸਕਦੇ ਨੇ, ਪਰ ਬਖਸ਼ਿੰਦ ਸੁਭਾਅ ਵੇਖ ਕੇ ਉਹ ਕਵੇ ਅਜੇ ਪਾਪ ਕਰੀਏ ਫਿਰ ਨਹੀਂ। ਦੂਸਰਾ ਬਚਨ ਕਿਆ ਨੀ ਪਾਏ, ਜੇ ਵਿਕਾਰਾਂ ਵਿੱਚ ਪੈੜੇ ਤੇ ਜੀਵਨ ਨੇ ਗੜ ਜਾਣਾ ਹੈ, ਇਹਨੇ ਸੁਧਰਨਾ ਨਹੀਂ ਬਣਨਾ ਨਹੀਂ। ਇਹਨਾਂ ਤੋਂ ਬਚਣ ਲਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਈਏ। ਬਚਨ ਜਿਸ ਪਾਪੀ ਤੋਂ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਜਿਸ ਪਾਪੀ ਨੂੰ ਕਿਧਰੇ ਢੋਈ ਨਹੀਂ ਮਿਲਦੀ, ਮੇਰੇ ਸਤਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਣ। ਸਤਿਗੁਰੂ ਸਾਡੀ ਬਾਂਹ ਪਕੜਦੇ ਨੇ, ਆਪਣੇ ਚਰਨੀ ਲਾਉਂਦੇ ਪੈਣ। ਸਤਿਗੁਰੂ ਪਿਤਾ ਜੀ ਕਿਰਪਾ ਕਰਨ।